अफसोस आखी गुर इतिहास की एक ऐसी पुस्तक ऐसा ग्रंथ है कि जिस विच बहुत सारिया गुझियां रमजा हन। कई बारी पढ़न दे बावजूद, कई बारी सुनन दे बावजूद वो समझ विच नहीं पैंदियां, पर साडा करतब है कि इन बिन उसे तरह उन्हां बचना नूं पढ़ना ते सुनना, क्योंकि समझ दी जिहड़ी शक्ति है वो साडी बुद्धिमंडल दी इन्नी क है कि जे अज समझ नहीं आ रहा शायद आउण वाले समय चो समझ आउण लग पए। बड़े सूक्ष्म बचन चल रहे ने। भाई बिसंबर दास जी नूं महाराज जी उपदेश दे रहे ने। भाई राम कुवेर साहब नूं कहा जाओ बिसंबर दास जी नूं साडे कोल सद के लियाओ। भाई बिसंबर दास जी भी आए ते उन्हां दीआं, क्योंकि सेठ सी शाहूकार सी, एक तों वध घर वालियां सन उह भी नाल आईआं। बिसंबर दास दी एक घरवाली जिहदा नाम सी मदनवंती, उन्हें सतगुरां दे चरणां ते नमस्कार कीती ते नेत्रां दे जल नाल सतगुरां दे चरण धोए। पातशाह अपने चरण पिछे करना चाहुंदे सन, पर फिर भी उहदे नेत्रां दा जल सतगुरां दे चरणां ते टिका। तां गरीब नवाज साहिब उस वेले उन्हूं पुछदे आ वी तेरे चित च किस गल दी चिंता है। मदनवंती कहण लगी कि सतगुरु जी मेरे चित च चिंता पहला मेरे पुत्र दी सी कि इन्ने बड़ी वड्डी गलती कीती, हरगोपाल ने तुहाडा बचन वेच दिता सी ध्यान सिंह माजरी नूं, घर दे हालात बहुत ज्यादा बद तों बदतर हो गए सी, प्रशादा भी नहीं सी पकदा, ओ चिंता है। तां उस वक्त सतगुरु कलगीधर जी भाई बिसंबर दास दी इस घरवाली मदनवंती नाल बचन कर रहे ने, आओ मन विरतियां एकाग्र करिए, कलगियां वाले पातशाह दे पवित्र चरणां दा ध्यान अपने हिरदियां च धारीए, रसना नूं पवित्र करदे आं। समूह माई भाई आखो जी सतनाम
श्री वाहे गुरु साहिब जी,
सतनाम
श्री वाहे गुरु साहिब जी, साबत होवा भले पछाण।
सतगुरु सच्चे पातशाह जी महाराज जी ने आख्या के मदनवंती तेरे हिरदे दी जो कामना है वो दस, तेरा सिदक साबत होया है।
गोरख जानै कै तू जान,
तेरे अंदर दी अवस्था नूं जां तू जाने ते जां फिर परमात्मा जानदा है।
सुनत मदनवंती तब कहियो,
कलगीधर जी दे वचन सुन के मदनवंती ली कहण लगी,
मोह न होए एही मैं चहियो।
कहण लगी पातशाह घर विच पुत्र है, मेरी मन दी इच्छा है कि मेरा एदे नाल मोह ना होवे, इहदे नाल ममता ना बने, क्योंकि कई बेरी घर दे विच इहो जी संतान जिहने गुरसिखी नूं साडे घर तों कढ देना सी इहो जे हालात इहने कर दित्ते सन। आउण वाले समें च कल नूं कोई होर इदां दी गलती करे ते मेरा मन दुखी होवे, इस लई महाराज मेरे ते किरपा करो कि मेरा इहदे नाल मोह ही ना होवे। हांजी,
गुरु कहै हुशनाक उदारी,
पातशाह कहण लगे इदां ही होवेगा, इसे तरह ही होवेगा। हां जी,
तू गुर बख्श सिंह की नारी,
पातशाह ने नाल फिर ये भी वचन कीता कि तेरा अगला जन्म एक सिख दे घर ही होना। पातशाह दा भूत भविख वर्तमान तिना कालां दे ज्ञाता ने, तो कहिंदे तेरा अगला जन्म सिखां दे घर ही होना ते तू भाई गुरबख्श सिंह जी दी घरवाली होवेंगी अगले जन्म च। हां जी,
पुन पछतावत सुत को रहै,
उस जन्म च तेरे घर पुत्र नहीं होना, क्योंकि तू आप ही मंगिया कि मेनू पुत्र दा मोह ना होवे। ਤਾਂ ਉਹ ਜਿਹੜਾ ਤੇਰਾ ਅਗਲਾ ਜਨਮ ਹੋਣਾ ਉਸ ਜਨਮ ਦੇ ਵਿੱਚ ਤੇਰੇ ਘਰ ਪੁੱਤਰ ਨਹੀਂ ਹੋਵੇਗਾ। ਜੋ ਕਨਈਆ ਦੀ ਮਿਸਲ ਹੋਈ ਹੈ, ਕਨਈਆ ਦੀ ਮਿਸਲ ਦੇ ਜਥੇਦਾਰ ਸਨ ਜੈ ਸਿੰਘ ਜੀ ਕਨਈਆ, ਬਟਾਲੇ ਦੇ ਰਹਿਣ ਵਾਲੇ, ਮੁਕੇਰੀਆਂ ਦੇ ਇਲਾਕੇ 'ਚ ਇਹਨਾਂ ਦਾ ਰਾਜ ਸੀ। ਉਹਨਾਂ ਦਾ ਪੁੱਤਰ ਸੀ ਗੁਰਬਖਸ਼ ਸਿੰਘ। ਅਤੇ ਇੱਧਰ ਭਾਈ ਰਾਮ ਕੁਇਰ ਸਾਹਿਬ ਜਿਹੜੇ ਸਨ, ਉਹਨਾਂ ਦਾ ਦੂਸਰਾ ਜਨਮ ਗੁਰਬਖਸ਼ ਸਿੰਘ ਦੇ ਰੂਪ ਵਿੱਚ ਹੋਇਆ। ਅਤੇ ਜਿਹੜੀ ਇਹ ਔਰਤ ਸੀ ਮਦਨਵੰਤੀ, ਇਹ ਉਸ ਗੁਰਬਖਸ਼ ਸਿੰਘ ਜੀ ਦੀ ਘਰਵਾਲੀ ਬਣੀ ਸਦਾ ਕੌਰ। ਉਹ ਸਦਾ ਕੌਰ ਜਿਹਦੀ ਲੜਕੀ ਮਹਾਰਾਜਾ ਰਣਜੀਤ ਸਿੰਘ ਨੂੰ ਵਿਆਹੀਗੀ, ਕਿਉਂਕਿ ਇਹਦੇ ਕੋਲ ਇੱਕੋ ਲੜਕੀ ਸੀ, ਪੁੱਤਰ ਨਹੀਂ ਸੀ। ਉਹ ਬਚਨ ਜਿਹੜਾ ਭਵਿੱਖਤ ਵਿੱਚ ਹੋਇਆ ਸੱਚ ਸੋ ਸਾਖੀ ਵਿੱਚ ਲਿਖਿਆ ਹੋਇਆ, ਉਹਦਾ ਜ਼ਿਕਰ ਇੱਥੇ ਮਹਾਂਕਵੀ ਜੀ ਕਰ ਰਹੇ ਨੇ। ਉਹਨੂੰ ਪਾਤਸ਼ਾਹ ਕਹਿ ਰਹੇ ਨੇ ਕਿ ਤੇਰਾ ਅਗਲਾ ਜਨਮ ਹੋਵੇਗਾ ਤੇ ਤੂੰ ਗੁਰਬਖਸ਼ ਸਿੰਘ ਜੀ ਦੀ ਨਾਰੀ ਹੋਵੇਂਗੀ, ਔਰ ਤੇਰੇ ਘਰ ਪੁੱਤਰ ਨਹੀਂ ਹੋਵੇਗਾ।
ਅਗਲੇ ਜਨਮ ਬਿਖੈ ਨਹਿ ਲਹੈ,
ਅਗਲੇ ਜਨਮ ਚ ਤੈਨੂੰ ਪੁੱਤਰ ਦੀ ਪ੍ਰਾਪਤੀ ਨਹੀਂ ਹੋਵੇਗੀ।
ਜਾਮਾ ਜਾਨੋ ਤ੍ਰੀਮਤ ਕੇਰਾ,
ਤੇਰਾ ਜਿਹੜਾ ਅਗਲਾ ਜਾਮਾ ਵੀ ਉਹ ਤ੍ਰੀਮਤ ਦਾ ਹੋਵੇਗਾ, ਇਸਤਰੀ ਦਾ ਹੋਵੇਗਾ।
ਅਹੈ ਸੁਭਾਵ ਪੁਰਖ ਕੋ ਤੇਰਾ,
ਤੇਰਾ ਜਾਮਾ ਇਸਤਰੀਆਂ ਵਾਲਾ ਪਰ ਤੇਰਾ ਸੁਭਾਵ ਮਰਦਾਂ ਵਾਲਾ। ਮਹਾਰਾਜ ਜੀ ਨੇ ਵੀ ਕਿਹਾ, ਸਦਾ ਕੌਰ ਬੜੀ ਦਲੇਰ ਸੀ, ਮਹਾਰਾਜਾ ਰਣਜੀਤ ਸਿੰਘ ਨਾਲ ਪਹਿਲਾਂ ਟੱਕਰ ਵੀ ਲੈਂਦੀ ਰਹੀ, ਲੜਾਈਆਂ ਵੀ ਹੋਈਆਂ। ਮਹਾਰਾਜ ਜੀ ਕਹਿੰਦੇ ਤੇਰਾ ਭਵੇਂ ਜਾਮਾ ਇਸਤਰੀਆਂ ਵਾਲਾ ਹੈ ਪਰ ਤੇਰਾ ਸੁਭਾਅ ਮਰਦਾਂ ਵਾਲਾ ਹੋਵੇਗਾ।
ਸੁਨਤ ਮਦਨਵੰਤੀ ਹਰ ਖਾਨੀ,
ਮਹਾਰਾਜ ਜੀ ਦੇ ਬਚਨ ਸੁਣ ਕੇ ਮਦਨਵੰਤੀ ਪ੍ਰਸੰਨ ਹੋਈ ਕਿ ਮੇਰੇ ਗੁਰਦੇਵ ਨੇ ਜੋ ਮੇਰੇ ਲਈ ਬਚਨ ਕਹੇ ਨੇ ਇਹ ਵੀ ਭਲੇ ਹਨ, ਗੁਰਸਿੱਖ ਵਾਸਤੇ ਤਾਂ ਜੋ ਗੁਰੂ ਕਾ ਬਚਨ ਹੈ ਉਹੀ ਭਲਾ ਹੈ। ਹਾਂਜੀ,
ਸਮਝ ਵਾਰਤਾ ਮੁਖ ਮੁਸਕਾਨੀ,
ਸਾਰੀ ਵਾਰਤਾ ਸਮਝ ਕੇ ਮੁਸਕਰਾਈ ਹੈ।
ਹੁਤੀ ਮੋਦਨੀ ਦੂਸਰ ਦਾਰਾ,
ਬਿਸੰਬਰ ਦਾਸ ਦੀ ਇੱਕ ਘਰ ਵਾਲੀ ਹੋਰ ਸੀ ਜਿਹਦਾ ਨਾਮ ਸੀ ਮੋਦਨੀ।
ਪਹੁੰਚ ਨਿਗਟ ਪਗ ਪਰ ਸਿਰ ਧਾਰਾ,
ਉਹਨੇ ਕੀ ਕੀਤਾ, ਜਾ ਕੇ ਬੜੀ ਛੇਤੀ ਨਾਲ ਕਾਹਲੀ ਕਾਹਲੀ ਨਾਲ ਨਾ ਸਤਿਗੁਰਾਂ ਦੇ ਚਰਨਾਂ ਤੇ ਮੱਥਾ ਧਰ। ਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਅਡੋਲ ਬੈਠੇ ਸਨ, ਇਕਦਮ ਗਈ, ਕਿਉਂਕਿ ਕੋਈ ਨਮਸਕਾਰ ਕਰਨ ਦਾ ਵੀ ਤਰੀਕਾ ਹੁੰਦਾ ਨਾ, ਜੁਗਤੀ ਹੁੰਦੀ। ਉਹ ਭੱਜੀ ਭੱਜੀ ਗਈ, ਸਾਹ ਸਾਹ ਹੋਈ, ਮਿੱਟੀ ਘੱਟਾ ਸਰੀਰ ਨੂੰ ਲੱਗਾ ਹੋਇਆ, ਤੇ ਜਾ ਕੇ ਛੇਤੀ ਨਾਲ ਸਤਿਗੁਰਾਂ ਦੇ ਚਰਨਾਂ ਤੇ ਉਹਨੇ ਮੱਥਾ ਰੱਖ ਦਿੱਤਾ।
ਤਬ ਸਤਿਗੁਰ ਤੂਸ਼ਣ ਹੋਏ ਰਹੇ,
ਮਹਾਰਾਜ ਜੀ ਚੁੱਪ ਰਹੇ, ਉਹਨੂੰ ਵੇਖ ਕੇ ਪਾਤਸ਼ਾਹ ਜੀ ਕੁਝ ਨਹੀਂ ਬੋਲੇ।
ਸਿਰ ਕੋ ਧੁਨਿਓ ਬਾਕ ਨਹਿ ਕਹੇ,
ਪਾਤਸ਼ਾਹ ਨੇ ਥੋੜਾ ਜਿਹਾ ਸਿਰ ਹਿਲਾਇਆ ਵੀ ਇਹ ਸਹੀ ਨਹੀਂ ਕੀਤਾ, ਇਹਨੇ ਇਹ ਸਹੀ ਨਹੀਂ, ਇਹਦਾ ਭਾਵ ਚੰਗਾ ਨਹੀਂ ਹੈ, ਇਹਦੇ ਹਿਰਦੇ ਦੀ ਭਾਵਨਾ ਸ਼ੁੱਧ ਨਹੀਂ ਹੈ। ਇਹ ਜਾਣ ਕੇ ਮਹਾਰਾਜ ਜੀ ਨੇ ਥੋੜਾ ਜਿਹਾ ਸਿਰ ਹਿਲਾਇਆ।
ਯੁਤ ਪਰਵਾਰ ਬਿਸ਼ੰਬਰ ਦਾਸ,
ਬਿਸੰਬਰ ਦਾਸ ਏਦਾਂ ਸਤਿਗੁਰੂ ਜੀ ਦੇ ਚਰਨਾਂ ਚ ਪਰਿਵਾਰਾਂ ਸਮੇਤ, ਆਪਣੇ ਪਰਿਵਾਰ ਸਮੇਤ ਹਾਜ਼ਰ ਹੋ ਕੇ ਮੱਥਾ ਟੇਕ ਕੇ,
ਰੁਖਸਦ ਹੈ ਕਰ ਸਤਿਗੁਰ ਪਾਸ,
ਸਤਿਗੁਰਾਂ ਕੋਲੋਂ ਰੁਖਸਦ ਹੋ ਕੇ ਉਜੈਨਪੁਰੀ ਨੂੰ ਵਾਪਸ ਚੱਲ ਪਿਆ।
ਮਸਤਕ ਟੇਕਤ ਕੀਨ ਪਿਆਨਾ,
ਮਹਾਰਾਜ ਜੀ ਨੂੰ ਮੱਥਾ ਟੇਕਿਆ ਤੇ ਬਿਸੰਬਰ ਦਾਸ ਆਪਣੀਆਂ ਘਰ ਵਾਲੀਆਂ ਸਮੇਤ ਪੁੱਤਰ ਸਮੇਤ ਵਾਪਸ ਚੱਲ ਪਿਆ।
ਦੱਖਣ ਦਿਸ਼ ਉਜੈਨਪੁਰ ਜਾਣਾ,
ਦੱਖਣ ਦਿਸ਼ਾ ਚ ਜਿੱਥੇ ਉਜੈਨਪੁਰ ਹੈ, ਉਜੈਨ ਨਗਰ ਹੈ, ਉਥੇ ਨੂੰ ਚਲਾ ਗਿਆ।
ਸਤਿਗੁਰ ਹੱਸੇ ਤਿਨਹੋਂ ਕੇ ਪਾਛੇ,
ਜਦੋਂ ਇਹ ਚਲੇ ਗਏ ਤੇ ਪਾਤਸ਼ਾਹ ਜੀ ਮੁਸਕੁਰਾਏ।
ਮੈਂ ਟਿਗ ਖਰੋ ਖੁਸ਼ੀ ਪਿਖੇ ਆਛੇ,
ਇਹ ਕਥਾ ਜਿਹੜੀ ਹੈ ਨਾ ਸੋ ਸਾਖੀ ਦੀ, ਭਾਈ ਰਾਮ ਕੁਇਰ ਸਾਹਿਬ ਬ੍ਰਹਮ ਗਿਆਨੀ ਮਹਾਂਪੁਰਖਾਂ ਨੇ ਉਚਾਰਨ ਕੀਤੀ ਹੈ। ਤੋ ਭਾਈ ਸਾਹਿਬ ਜੀ ਕਹਿ ਰਹੇ ਨੇ, ਕਹਿੰਦੇ ਫਿਰ ਜਦੋਂ ਸਤਿਗੁਰੂ ਜੀ ਮੁਸਕਰਾਏ ਨਾ ਉਹਨਾਂ ਦੇ ਚਲੇ ਜਾਣ ਤੋਂ ਬਾਅਦ, ਕਹਿੰਦੇ ਮੈਂ ਹੱਥ ਜੋੜ ਕੇ ਕਲਗੀਧਰ ਜੀ ਨੂੰ ਪੁੱਛਿਆ।
ਬੂਜਨ ਕਰਤ ਭਇਓ ਤਿਸ ਬੇਰਾ,
ਮੈਂ ਹੱਥ ਜੋੜ ਕੇ ਸਤਿਗੁਰਾਂ ਨੂੰ ਬੇਨਤੀ ਕਰਕੇ ਪੁੱਛਣ ਲਈ ਪੁੱਛਿਆ।
ਕਹਾ ਹੁਕਮ ਹੈ ਰਾਵਰ ਕੀਰਾ,
ਮਹਾਰਾਜ ਆਪ ਜੀ ਦਾ ਕੀ ਹੁਕਮ ਵਰਤਿਆ ਹੈ, ਇਹ ਆਪ ਜੀ ਨੇ ਕੀ ਹੁਕਮ ਵਰਤਾਇਆ ਹੈ।
ਸੁਣ ਕਲਗੀਧਰ ਬਾਕ ਉਚਾਰਾ,
ਸੁਣ ਕੇ ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਜਾਣੀ ਜਾਣ ਅੰਤਰਯਾਮੀ ਗੁਰਦੇਵ ਜੀ ਬੋਲੇ।
ਨਾ राम मदनवंती जो दारा।
महाराज जी कहिंदे भाई राम कुयर जी है जड़ी औरत आई सी बिसंबर दास दी घरवाली मदनवंती।
जब गुरु बख्श सिंह तन तेरा।
तेरा अगला जन्म होना तू गुरबख्श सिंह जय सिंह कन्हैये दे घर गुरबख्श सिंह बन के जमना अगले जन्म च ते उस वेले इस मदनवंती ने जेड़ा स्त्री जामा धारण करना अगले जन्म च तेरी अर्धांगनी होवेगी।
तुव सिखनी होवे तिस बेरा।
उस वेले तेरी सिखनी होवेगी।
होए दोनों टिग राज बिसाला।
तुहाडे दोनों कोल राज भाग होवेगा उरे दा नाम सदा कौर होवेगा और तुहाडे कोल वड्डा भारी राज भाग होवेगा।
तह लग करो जहां लग ज्वाला।
ज्वालामुखी तक तुहाडा राज होवेगा यानी कि तुहाडी कन्हैया दी मिसल दा जेड़ा राज तेरे पिता ने स्थापित करना है वो तुसी अपने समय दे विच मानना है।
जग मह जीवन होए तुव थोरा।
तुहाडा जगत विच जीवना थोड़ा होवेगा अगला जन्म कोई ज्यादा क्योंकि गुरबख्श सिंह जी जदों अगला जन्म जेड़ा होया सदा कौर दे घर वाले दे रूप विच तो बहुत थोड़ी उम्र दे विच छोटी उम्र च चलाना कर गए सन। हां जी
सिद्ध मनोरथ बन है तेरा।
तेरा मनोरथ सिद्ध होवेगा।
सुनो नींगरा गयो हकारन।
महाराज जी कहंदे खेड पता क्यों हुई राम कुयर जी तुहानू अगला जन्म हुण क्यों धारना पैना सी जो कह रहे हां उहदा कारण है ये सारी खेड जेड़ी है ना विधाते ने होनी दे इदा रची इदा ही है ये वर्तनी इदा ही है असी तुहानू पहलों दस दिती है क्योंकि तुसी साडे सेवक हो तुसी जदों बिसंबर दास नू बुलाउण वास्ते गए कलगीधर जी ने भेजिया सी ना भी भाई राम कुयर जी जा उन्हां नू बुला के लियाओ जदों तुसी बुलाउण वास्ते गए
तहां लुभायो करी निहारन।
उत्थे तुहाडी सुभावक निगाह मदनवंती ते पई बिसंबर दास दी घरवाली ते
मोको नह बख्शी गुर एह।
सूक्ष्म जिहा मन दे विच ना विकार नहीं कह सकते क्योंकि आत्म ज्ञानी महापुरख ने भाई राम कुयर साहब हिरदा विकारी नहीं होया पर सूक्ष्म जिहा जिवें कोई भाव आ गया मन च ग्रिस्त होण दा ग्रिस्ती होण दा ओ भाव जेड़ा सूक्ष्म जा तुहाडे हिरदे विच आया सी
करियो मनोरथ देखत देह।
मनोरथ तुहाडा हुण अगले जन्म च पूरा होना ओ इच्छा तुहाडी हुण अगले जन्म च पूरी होनी है।
भोल्यो कहां बिलोकत ऐसे।
महाराज जी कहिंदे राम कुयर माया ना जेड़ी परमेश्वर दी ओ बड़ी बलवान है बहुत प्रबल है कई बेरी बंदे दे हिरदे नू भुला दिंदी है माया बलवान है ना ईश्वर नू माया नहीं भरमा सकदी पर जेडे ईश्वर दी कृत ने आपां सारे ईश्वर कृतां ते ईश्वर कृत जेड़ी जीव असी सारे सानू सारिआं नू माया भरमा सकदी है। भाई गुरदास साहब जी दे उत्ते भी खेड वरत गई सी जदों महाराज जी ने कहा सी ना कि जदों भाई साहब कहिंदे जे गुरु सांग वरतदा सिख सिदक नहारे भी जे गुरु सांग बनावे ते सिख सिदक नहीं हारदा तो बड़ी लम्मी खेड वरत गई सी तो भाई राम कुयर साहब नाल भी वो सूक्ष्म जी गल वरती वह आप दस रहे है भाई राम कुयर साहब एक कथा सुना रहे है खालसे नू जिथे बाबा बुढ़ा साहब जी का स्थान है रमदास उथे भाई साहब ने सारी कथा सुनाई खालसे नू कलगीधर दे सचखंड जाण तों बाद तो उन्हों सो साखी कहिंदे है उसे सो साखी का अनुवाद मां कवि कविराज भाई संतोख सिंह जी चूड़ामणि जी ने किया। तो भाई राम कुयर साहब नू कलगीधर जी कह रहा भी तुहाडे ही मन का जेड़ा मनोरथ सी पूरा होवेगा।
अब हमने बख्शी तुहे तैसे
तुहानू बख्श दिता है
दूती सिखनी रज जुत ओही
जेड़ी दूसरी स्त्री आई सी रज जुत। हां जी
हमरे चरण संग सो छोही
आके कोई सत्कार नहीं रखिया साडा बस वेखा वेखी आके सीधा मत्था टेकता साडे चरणा ते
यांते हम नह आदर दीना।
तुहानू एदा जन्म भी दस दिने अगला भी अगले जन्म च इन्हें केड़ी खेड च वरतना पातशाह कहिंदे ਅਸੀਂ ਇਹਦਾ ਨਮਸਕਾਰ ਪ੍ਰਵਾਨ ਨਹੀਂ ਕੀਤੀ। ਹਾਂਜੀ,
ਬਾਕ ਨਾ ਕਛੂ ਉਚਾਰਨ ਕੀਨਾ,
ਪਾਤਸ਼ਾਹ ਕਹਿੰਦੇ ਅਸੀਂ ਇਹਦੇ ਬਾਬਤ ਕੋਈ ਬਚਨ ਵੀ ਨਹੀਂ ਉਚਾਰਿਆ।
ਮੁਸਲੀ ਬੇਸਿਆ ਬਨ ਹੈ ਸੋਈ,
ਇਹਦਾ ਜਿਹੜਾ ਅਗਲਾ ਜਨਮ ਹੈ ਭਾਈ ਰਾਮ ਕੁਇਰ ਸਾਹਿਬ ਉਹ ਬੜਾ ਭਿਆਨਕ ਹੈ। ਇਹਨੇ ਮੋਰਾ ਨਾਮ ਦੀ ਇੱਕ ਬੇਸ਼ਿਆ ਦੇ ਸਰੀਰ ਦੇ ਵਿੱਚ ਜਾਣਾ, ਜਿਹੜੀ ਮੋਰਾ ਨਾਮ ਦੀ ਨਾਚਣੀ ਹੋਈ ਜਿਹਨੂੰ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਵਾਰੀ ਵਿਆਹ ਹੀ ਲਿਆ ਸੀ ਤਕਰੀਬਨ, ਔਰ ਉਹਦਾ ਮੁਜਰਾ ਕੀਤਾ ਸੀ ਆਪਣੇ ਦਰਬਾਰ ਚ ਤੇ ਉਹਦੇ ਨਾਂ ਤੇ ਸਿੱਕਾ ਚਲਾਉਣ ਲੱਗੇ ਤੇ ਅਕਾਲੀ ਬਾਬਾ ਫੂਲਾ ਸਿੰਘ ਜੀ ਮਹਾਂਪੁਰਖਾਂ ਨੇ ਨਰੜ ਲਿਆ ਸੀ ਰਣਜੀਤ ਸਿੰਘ ਨੂੰ ਵੀ ਤੂੰ ਇਹ ਗਲਤੀ ਕਰਨ ਲੱਗਾ, ਉਹਦੇ ਨਾਂ ਦਾ ਖਾਲਸੇ ਦੇ ਰਾਜ ਵਿੱਚ ਸਿੱਕਾ ਚਲਾਏਗਾ ਮੋਹਰਾਂ ਦੇ ਨਾਂ ਦਾ, ਚਲਾ ਵੀ ਦਿੱਤਾ ਸੀ ਬਸ ਪ੍ਰਵਾਨਗੀ ਲਈ ਭੇਜਿਆ ਸੀ, ਪਰ ਮਹਾਰਾਜਾ ਰਣਜੀਤ ਸਿੰਘ ਨੇ ਨਿਮਰਤਾ ਨਾਲ ਆਪਣੀ ਗਲਤੀ ਮੰਨੀ, ਅਕਾਲ ਤਖ਼ਤ ਸਾਹਿਬ ਤੇ ਹਾਜ਼ਰ ਹੋ ਗਏ। ਉਹ ਬਚਨ ਭਵਿੱਖਤ ਬਚਨ ਨੇ ਜਿਹੜੇ ਕਲਗੀਧਰ ਜੀ ਦੇ ਸਮੇਂ ਹੋ ਰਹੇ। ਮਹਾਰਾਜ ਕਹਿੰਦੇ ਨੇ ਉਹ ਵੇਸ਼ਿਆ ਦੇ ਰੂਪ ਵਿੱਚ ਮੋਰਾ ਨਾਮ ਦੀ ਨਾਚਣੀ ਬਣਨਾ ਹੈ।
ਨੇਤ ਪਰਮੇਸ਼ਰ ਕੀ ਇਮ ਹੋਏ,
ਇਹਦਾ ਨੇਤ ਹੈ ਪਰਮੇਸ਼ਰ ਦੀ, ਇਹ ਪਾਣਾ ਏਦਾਂ ਹੀ ਵਰਤਣਾ ਹੈ।
ਹਮਰੋ ਸਿਦਕ ਭਾਵ ਕਰ ਆਈ,
ਪਾਤਸ਼ਾਹ ਕਹਿੰਦੇ ਜੋ ਮਦਨਵੰਤੀ ਸੀ ਉਹ ਸਾਡੇ ਤੇ ਸਿਦਕ ਰੱਖ ਕੇ ਭਰੋਸਾ ਰੱਖ ਕੇ ਆਈ ਹੈ, ਇਸ ਕਰਕੇ ਉਹਦਾ ਭਾਵੇਂ ਜਾਮਾ ਇਸਤਰੀ ਹੋਵੇਗਾ ਪਰ ਮਰਦਾਊ ਰੂਪ ਹੋਵੇਗਾ ਸਦਾ ਕੌਰ ਦੇ ਰੂਪ ਚ। ਹਾਂਜੀ,
ਇਸ ਕੋ ਫਲ ਪੈ ਹੈ ਵਡਿਆਈ,
ਇਹਦਾ ਫਲ ਇਹਨੂੰ ਵਡਿਆਈ ਦੇ ਰੂਪ ਚ ਪ੍ਰਾਪਤ ਹੋਵੇਗਾ।
ਕੇਸ਼ੋ ਦਾਸ ਜਬੈ ਤਨ ਧਾਰੇ,
ਜਦੋਂ ਰਣਜੀਤ ਸਿੰਘ ਦਾ ਸਮਾਂ ਹੋਵੇਗਾ, ਉਹ ਵੀ ਸਾਡਾ ਸਿੱਖ ਹੀ ਹੈ ਪੂਰਵਲੇ ਜਨਮ ਦਾ, ਅਗਲਾ ਜਨਮ ਜਦੋਂ ਰਣਜੀਤ ਸਿੰਘ ਦਾ ਧਾਰਨ ਕਰੇਗਾ,
ਰਣ ਸਿੰਘ ਨਾਮ ਰਾਜ ਵੱਡ ਕਰੇ,
ਰਣਜੀਤ ਸਿੰਘ ਬਣ ਕੇ ਜਦੋਂ ਵੱਡਾ ਰਾਜ ਕਰੇਗਾ,
ਅੰਗੀਕਾਰ ਕਰੇ ਗੁਹਸੋਏ,
ਵੇਲੇ ਜਿਹੜੀ ਆ ਮੋਰਾ ਨਾਮ ਦੀ ਨਾਚਣੀ ਆ ਉਹਨੇ ਅੰਗੀਕਾਰ ਕਰਨੀ ਹੈ, ਵੱਡੀ ਉਹਦੇ ਕੋਲੋਂ ਭਾਰੀ ਗਲਤੀ ਹੋਣੀ ਹੈ।
ਮਰ ਕਰ ਪੁਨ ਹਿੰਦਵਾਣੀ ਹੋਏ,
ਪਰ ਉਹਦਾ ਉਹ ਵੀ ਜਨਮ ਛੁੱਟ ਜਾਣਾ ਕਿਉਂਕਿ ਸਰੀਰ ਤਾਂ ਬਦਲਦੇ ਰਹਿੰਦੇ ਆ, ਮੋਰਾਂ ਦਾ ਜਦੋਂ ਸਰੀਰ ਤਬਦੀਲ ਹੋਵੇਗਾ ਅਗਲਾ ਜਨਮ ਫਿਰ ਉਹਨੂੰ ਕਿਸੇ ਹੋਰ ਘਰ ਵਿੱਚ ਪ੍ਰਾਪਤ ਹੋਵੇਗਾ।
ਰਾਜਪੂਤਨੇ ਜਨਮੈ ਫੇਰ,
ਕਿਸੇ ਰਾਜਪੂਤਾਨੇ ਦੇ ਵਿੱਚ ਉਹ ਜਨਮੇਗੀ।
ਆਬ ਬਖਸ਼ੀ ਕੇਸ਼ੋ ਕੋ ਹੀਰ,
ਉਹ ਹੁਣ ਆ ਜਿਹੜੀ ਔਰਤ ਆਈ ਸੀ ਦੂਸਰੀ ਵਾਰ ਸਾਨੂੰ ਮੱਥਾ ਟੇਕਣ ਵਾਲੀ, ਇਹਦਾ ਅਗਲਾ ਜਨਮ ਇਸ ਤਰ੍ਹਾਂ ਦਾ ਵਰਤਣਾ ਹੈ।
ਇਸ ਪ੍ਰਕਾਰ ਕਹਿ ਕਰ ਗੁਰੂ ਸਵਾਮੀ,
ਭਵਿੱਖਤ ਬਚਨ ਜਿਹੜੇ ਸਿੱਖ ਰਾਜ ਦੇ ਸਮੇਂ ਹੋਏ ਉਹਦੇ ਬਾਬਤ ਮਹਾਰਾਜ ਕਲਗੀਧਰ ਜੀ ਨੇ ਕੀਤੇ ਹਨ।
ਭੂਤ ਭਵਿੱਖਤ ਅੰਤਰ ਜਾਮੀ,
ਸਤਿਗੁਰੂ ਭੂਤ ਕਾਲ ਦੇ ਤੇ ਭਵਿੱਖ ਕਾਲ ਦੇ ਅੰਤਰ ਜਾਮੀ ਹਨ।
ਅਪਰਣ ਬੂਝੋ ਤੂਸ਼ਣ ਧਰਹੋ,
ਕਹਿੰਦੇ ਰਾਮ ਕੁਇਰ ਜੀ ਹੁਣ ਬਸ ਗੁਪਤ ਹੋ ਜਾਓ, ਬਸ ਹੁਣ ਹੋਰ ਨਾ ਕੁਝ ਪੁੱਛਿਓ, ਇਹ ਬਚਨ ਤੁਹਾਡੇ ਭਾਵਾਂ ਵਾਸਤੇ ਕਿਉਂਕਿ ਤੁਹਾਡੇ ਨਾਲ ਖੇਡ ਵਰਤਣੀ ਤਾਂ ਤੁਹਾਨੂੰ ਦੱਸੇ ਹੈ, ਤੇ ਹੁਣ ਹੋਰ ਨਾ ਕੋਈ ਗੁਪਤ ਬਚਨ ਪੁੱਛਿਓ।
ਔਰ ਖਿਆਲ ਕੋ ਬੇਲਾ ਭਇਓ,
ਮਹਾਰਾਜ ਜੀ ਨੇ ਬਚਨ ਟਾਲ ਦਿੱਤਾ ਤੇ ਹੁਣ ਕੋਈ ਹੋਰ ਗੱਲਬਾਤ ਕਰਨ ਲੱਗੇ।
ਇਮ ਸਤਿਗੁਰ ਤੇ ਮੈਂ ਸੁਣ ਲਇਓ,
ਭਾਈ ਰਾਮ ਕੁਇਰ ਸਾਹਿਬ ਕਹਿੰਦੇ ਸਾਰੇ ਬਚਨ ਮੈਂ ਕਲਗੀਧਰ ਜੀ ਦੇ ਮੁਖੋਂ ਸੁਣੇ ਜਿਹੜੇ ਤੁਹਾਨੂੰ ਸੁਣਾਏ ਹਨ।
ਧਰੀ ਮੋਨ ਨਹਿ ਕਛੂ ਉਚਾਰਾ,
ਕਹਿੰਦੇ ਸਤਿਗੁਰੂ ਜੀ ਵੀ ਫਿਰ ਚੁੱਪ ਕਰ ਗਏ ਬਚਨ ਕਰਕੇ ਕੁਝ ਨਹੀਂ ਬੋਲੇ।
ਕੇਤਕ ਚਿਰ ਥਿਰ ਸਭਾ ਮਝਾਰਾ,
ਸਮਾਂ ਸਤਿਗੁਰੂ ਕਲਗੀਧਰ ਜੀ ਦੀਵਾਨ ਵਿੱਚ ਸਭਾ ਚ ਬੈਠ ਕੇ ਦਰਸ਼ਨ ਦਿੰਦੇ ਰਹੇ।
ਉੱਠ ਕਰ ਪੁਨ ਮੰਦਰ ਕੋ ਗਏ,
ਸਤਿਗੁਰੂ ਜੀ ਉੱਠ ਕੇ ਆਪਣੇ ਮਹਿਲਾਂ ਵਿੱਚ ਆਏ।
ਇਸ ਦਿਨ ਵਹਿਰਨ ਆਵਤ ਭਏ,
ਉਸ ਦਿਨ ਸਤਿਗੁਰੂ ਕਲਗੀਧਰ ਜੀ ਫਿਰ ਬਾਹਰ ਸ਼ਾਮ ਦੇ ਅੱਗੇ ਸ਼ਾਮ ਨੂੰ ਦੀਵਾਨ ਸਜਾਣ ਆਉਂਦੇ, ਪਰ ਅੱਜ ਮਹਾਰਾਜ ਜੀ ਕੋਈ ਇਹੋ ਜਿਹੀ ਖੇਡ ਚ ਅਸਚਰਜ ਰੰਗ ਚ ਗਏ ਕਿ ਸ਼ਾਮ ਦੇ ਸਮੇਂ ਵੀ ਦੀਵਾਨ ਚ ਬਾਹਰ ਨਹੀਂ ਆਏ।
ਰਹੇ ਆਪਣੇ ਸਦਨ ਮਝਾਰਾ,
ਮਹਾਰਾਜ ਆਪਣੇ ਮਹਿਲ ਵਿੱਚ ਆਪਣੇ ਆਸਣ ਤੇ ਇਕਾਂਤ ਵਿੱਚ ਬੈਠੇ ਰਹੇ।
ਮਨ ਭਾਵਤ ਸੋ ਅਚਿਓ ਅਹਾਰਾ,
ਸ਼ਾਮ ਦੇ ਸਮੇਂ ਗੁਰੂ ਪਾਤਸ਼ਾਹ ਵਾਸਤੇ ਲੰਗਰ ਪ੍ਰਸ਼ਾਦਾ ਤਿਆਰ ਹੋਇਆ, ਲਾਂਗਰੀ ਨੇ ਮਹਾਰਾਜ ਜੀ ਦੇ ਸਨਮੁਖ ਲੰਗਰ ਪਰੋਸਿਆ, ਗੁਰਦੇਵ ਨੇ ਲੰਗਰ ਛਕਿਆ।
ਕਹਿ ਕਵ ਹਮਸੋ ਪਿਖਿਓ ਬਿਰਤਾਂਤ,
ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਸੋ ਸਾਖੀ ਚ ਜਿਹੜੇ ਬਚਨ ਲਿਖੇ ਨੇ, ਕਹਿੰਦੇ ਅਸੀਂ ਉਹ ਕਿਉਂਕਿ ਇਹ ਕਥਾ ਭਾਈ ਸਾਹਿਬ ਨੇ ਜਦੋਂ ਲਿਖੀ ਉਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ, ਉਦੋਂ ਮੋਰਾਂ ਵਾਲਾ ਜਿਹੜਾ ਵਾਕਿਆਤ ਹੋਇਆ ਸੀ ਉਹ ਭਾਈ ਸੰਤੋਖ ਸਿੰਘ ਜੀ ਦੇ ਸਰੀਰ 'ਚ ਹੁੰਦਿਆਂ ਹੀ ਵਰਤਿਆ ਸੀ। ਅਤੇ ਭਾਈ ਸਾਹਿਬ ਜੀ ਦੱਸ ਰਿਹਾ, ਕਹਿੰਦੇ ਉਹ ਸਾਰੇ ਬਚਨ ਜਿਹੜੇ ਸੋ ਸਾਖੀ 'ਚ ਲਿਖੇ ਹੈ ਉਹ ਅਸੀਂ ਆਪਣੇ ਨੇਤਰਾਂ ਨਾਲ ਪ੍ਰਤੱਖ ਹੁੰਦੇ ਵੇਖੇ ਹਨ।
ਸੁਣਿਓ ਗੁਰਬਖਸ਼ ਸਿੰਘ ਜਿਸ ਭਾਂਤ,
ਕਹਿੰਦੇ ਉਹ ਜੈ ਸਿੰਘ ਕਨਈਏ ਦੇ ਘਰ ਜਿਹੜਾ ਪੁੱਤਰ ਜਨਮਿਆ ਗੁਰਬਖਸ਼ ਸਿੰਘ, ਕਹਿੰਦੇ ਉਸ ਗੁਰਬਖਸ਼ ਸਿੰਘ ਨੂੰ ਅਸੀਂ ਵੇਖਿਆ ਵੀ ਵਾਕਈ ਉਹ ਬੜਾ ਸਾਧੂ ਆਦਮੀ ਹੈ।
ਸਦਾ ਕੁਇਰ ਭਈ ਤਿਸ ਕੀ ਨਾਰੀ,
ਉਹ ਜਿਹੜੀ ਘਰ ਵਾਲੀ ਉਹਦੀ ਉਹਦਾ ਨਾਮ ਸਦਾ ਕੌਰ ਹੈ।
ਸੋ ਹਮਨੇ ਨਿਜ ਨੈਣ ਨਿਹਾਰੀ,
ਸੰਤੋਖ ਸਿੰਘ ਜੀ ਕਹਿੰਦੇ ਉਹਨਾਂ ਨੂੰ ਮੈਂ ਆਪ ਖੁਦ ਆਪਣੇ ਨੇਤਰਾਂ ਨਾਲ ਵੇਖਿਆ।
ਭਈ ਦੂਸਰੀ ਬੇਸਿਆ ਤਬੈ,
ਉਹ ਜਿਹੜੀ ਦੂਸਰੀ ਸੀ ਉਹ ਕਹਿੰਦੇ ਵੇਸ਼ਿਆ ਬਣੀ ਮੋਰਾਂ, ਕਹਿੰਦੇ ਉਹਦੇ ਬਾਰੇ ਵੀ ਸਾਨੂੰ ਪਤਾ ਲੱਗਾ।
ਵਿਆਹ ਹੀ ਰਣ ਸਿੰਘ ਜਾਨੀ ਸਬੈ,
ਰਣਜੀਤ ਸਿੰਘ ਨੇ ਵਿਆਹ ਵੀ ਲਈ ਸੀ, ਜਿਹੜੀ ਮੋਹਰਾਂ ਸੀ ਉਹਨੂੰ ਵਿਆਹ ਵੀ ਲਿਆ ਸੀ ਇਤਿਹਾਸ ਵਿੱਚ ਬਚਨ ਆਉਂਦਾ। ਫਿਰ ਖਾਲਸੇ ਨੇ ਅਕਾਲੀ ਬਾਬਾ ਫੂਲਾ ਸਿੰਘ ਜੀ ਨੇ ਜਦੋਂ ਤਾੜਨਾ ਕੀਤੀ ਫਿਰ ਉਹਨੇ ਇੱਧਰ ਆ ਪਠਾਨਕੋਟ ਦੇ ਇਲਾਕੇ 'ਚ ਉਹਨੂੰ ਛੱਡੀ ਰੱਖਿਆ, ਉੱਧਰ ਉਹਨੂੰ ਹਵੇਲੀ ਦਿੱਤੀ, ਉੱਥੇ ਉਹ ਸਾਰੀ ਜ਼ਿੰਦਗੀ ਰਹੀ। ਭਾਈ ਸੰਤੋਖ ਸਿੰਘ ਜੀ ਕਹਿੰਦੇ ਉਹ ਰਣਜੀਤ ਸਿੰਘ ਨੇ ਵਿਆਹ ਵੀ ਲਈ ਸੀ।
ਗੁਰ ਕੇ ਬਾਕ ਸਫਲ ਹੋਏ ਗਏ,
ਜਿਹੜੇ ਬਚਨ ਸੋ ਸਾਖੀ ਵਿੱਚ ਆਏ ਹਨ ਕਹਿੰਦੇ ਉਹ ਅਸੀਂ ਸਫਲੇ ਹੁੰਦੇ ਵੇਖੇ ਨੇ।
ਸੋ ਤ੍ਰਿਯ ਹੀਰੇ ਤਨ ਧਰ ਲਏ,
ਇਸ ਤਰ੍ਹਾਂ ਉਹ ਸਾਰੀ ਖੇਡ ਪ੍ਰਤੱਖ ਹੋਈ ਅਸੀਂ ਤੱਕੀ ਹੈ।
ਇੱਕ ਦਿਨ ਕਰਵਾਵਨ ਹਿੱਤ ਸਰਾਧਾ,
ਇੱਕ ਦਿਨ ਸਤਿਗੁਰੂ ਜੀ ਨੇ ਲੀਲਾ ਵਰਤਾਈ ਕਲਗੀਆਂ ਵਾਲੇ ਪਾਤਸ਼ਾਹ ਨੂੰ। ਪਾਤਸ਼ਾਹ ਨੇ ਬ੍ਰਹਮ ਭੋਜ ਰੱਖਿਆ, ਬੜੇ ਬੜੇ ਸਾਧੂਆਂ ਨੂੰ, ਨਾਮ ਜਪਣ ਵਾਲਿਆਂ ਨੂੰ, ਬਹੁਤ ਸਾਰੇ, ਕਿਉਂਕਿ ਸਭ ਨੂੰ ਖੁੱਲ੍ਹਾ ਨਿਆਉਂਦਾ ਸੀ ਵੀ ਆ ਕੇ ਪ੍ਰਸ਼ਾਦਾ ਭੋਜਨ ਛਕੋ। ਭਾਂਤ ਭਾਂਤ ਦੇ ਪਕਵਾਨ ਮਹਾਰਾਜ ਜੀ ਨੇ ਬਣਵਾਏ ਅਤੇ ਬਹੁਤ ਸਾਰੇ ਬ੍ਰਾਹਮਣ ਵੀ ਮਹਾਰਾਜ ਜੀ ਦੇ ਸੱਦੇ ਤੇ ਘਰ ਪਹੁੰਚੇ ਪ੍ਰਸ਼ਾਦਾ ਛਕਣ ਵਾਸਤੇ ਮਹਿਲਾਂ ਚ।
ਕਰੇ ਇਕੱਠੇ ਪੰਡਿਤ ਪਾਂਧਾ,
ਬੜੇ ਬੜੇ ਪਾਂਧੇ ਪੰਡਿਤ ਆਏ, ਉਹਨਾਂ ਕੋਲੋਂ ਚਰਚਾ ਸੁਣਨੀ ਸੀ ਕਿਸੇ ਵਿਸ਼ੇ ਤੇ ਵੀ ਸਰਾਧਾਂ ਦੇ ਬਾਰੇ ਕੀ ਗੱਲਾਂ ਕਰਦੇ। ਉਹਨਾਂ ਪੰਡਿਤਾਂ ਦੀ ਚਰਚਾ ਸੁਣਨ ਵਾਸਤੇ ਮਹਾਰਾਜ ਜੀ ਨੇ ਲੀਲਾ ਵਰਤਾਈ, ਪ੍ਰਸ਼ਾਦਾ ਲੰਗਰ ਤਾਂ ਗੁਰੂ ਘਰ ਚ ਹੁੰਦਾ ਹੀ ਤਿਆਰ, ਸਾਰਿਆਂ ਨੂੰ ਸੱਦਿਆ ਵੀ ਆਓ ਭੋਜਨ ਛਕੋ, ਨਾਲੇ ਕੁਝ ਚਰਚਾ ਹੋਵੇ ਤੁਹਾਡੀ ਸਾਰਿਆਂ ਦੀ ਅਸੀਂ ਬੈਠ ਕੇ ਸੁਣਾਂਗੇ, ਤੁਸੀਂ ਚਰਚਾ ਕਰਨੀ। ਹਾਂਜੀ,
ਕਹਿਓ ਸ਼ਬਦ ਮੈਂ ਜੋ ਤਤ ਸਾਰ,
ਕਹਿੰਦੇ ਉਹ ਜਿਹੜੇ ਤਤ ਸਾਰ ਸ਼ਬਦ ਨੇ ਉਹ ਭਾਈ ਰਾਮ ਕੁਇਰ ਸਾਹਿਬ ਕਹਿੰਦੇ ਮੈਂ ਤੁਹਾਨੂੰ ਕਹਿ ਕੇ ਸੁਣਾਵਾਂਗਾ ਜਿਹੜੀ ਜਿਹੜੀ ਚਰਚਾ ਉੱਥੇ ਹੋਈ।
ਸੋ ਤੁਮ ਪ੍ਰਾਪਤ ਹੈ ਉਤਾਰ,
ਕਹਿੰਦੇ ਉਹ ਸਾਰੀ ਚਰਚਾ ਮੈਂ ਤੁਹਾਨੂੰ ਸਾਰੀ ਸੰਗਤ ਨੂੰ ਸਰਵਣ ਕਰਾਵਾਂਗਾ।
ਅੰਤ ਕਾਲ ਜਬ ਹੋਵੇ ਤੋਰਾ,
ਕਹਿੰਦੇ ਜਿਸ ਵੇਲੇ ਅੰਤ ਕਾਲ ਹੋਵੇਗਾ
ਤਾਹੇ ਸਮੇਂ ਦਰਸ਼ਨ ਹੋਏ ਮੋਰਾ। ਧਰਮ ਸ਼ਾਂਤ ਕੋ ਭਇਓ ਸਮਾਜਾ,
ਕਹਿੰਦੇ ਉਸ ਵੇਲੇ ਥੱਲੇ ਟਿੱਪਣੀਆਂ ਨੇ ਸਾਰੀਆਂ ਕਵਿਤਾ ਉੱਤੇ ਚੱਲਦੀ ਨਾਲ। ਹਾਂਜੀ,
ਕਰਤ ਅਨੇਕ ਮਿਲੇ ਨਰ ਕਾਜਾ,
ਮਹਾਰਾਜ ਕਲਗੀਧਰ ਜੀ ਨੇ ਜਦੋਂ ਸਾਰਿਆਂ ਨੂੰ ਸੱਦਿਆ, ਭਾਈ ਰਾਮ ਕੁਇਰ ਸਾਹਿਬ ਜੀ ਕਹਿੰਦੇ ਕਿ ਅਸੀਂ ਵੀ ਉੱਥੇ ਹਾਜ਼ਰ ਸੀ, ਬੜੇ ਬੜੇ ਪੰਡਿਤ, ਬੜੇ ਬੜੇ ਸੰਤ, ਸਾਧੂ, ਮਹਾਤਮਾ, ਸੰਨਿਆਸੀ, ਰਿਸ਼ੀ ਮੁਨੀ, ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਆਏ, ਸਾਰਿਆਂ ਨੇ ਭੋਜਨ ਛਕਿਆ।
ਸਤਿਗੁਰ ਦੀਨ ਸਦਾਨ ਮਹਾਨਾ,
ਪਾਤਸ਼ਾਹ ਦਾਨੀ ਵੀ ਨੇ, ਜਦੋਂ ਸਾਰਿਆਂ ਨੇ ਭੋਜਨ ਛਕਿਆ ਫਿਰ ਗੁਰਦੇਵ ਨੇ ਸਭ ਨੂੰ ਦਾਨ ਵੀ ਦਿੱਤਾ, ਖੁੱਲੀ ਮਾਇਆ ਦੇ ਗੱਫੇ ਵਰਤਾਏ।
ਸਹਿਜਾ ਚਾਰ ਵਿਛੋਨੇ ਨਾਨਾ,
ਮਹਾਰਾਜ ਜੀ ਨੇ ਬਸਤਰ ਦਾਨ ਕੀਤੇ, ਕਿਸੇ ਨੂੰ ਵਿਛਾਈ ਕਿਉਂਕਿ ਸਾਧੂ ਮੰਡਲੀ ਸੀ, ਕਿਸੇ ਨੂੰ ਕੋਈ ਰਜਾਈ ਚਾਹੀਦੀ ਹੈ, ਕਿਸੇ ਨੂੰ ਕੋਈ ਤਲਾਈ ਚਾਹੀਦੀ ਸੀ, ਕਿਸੇ ਨੂੰ ਕੋਈ ਉੱਤੇ ਲੈਣ ਨੂੰ ਪੂਰਾ ਕੰਬਲ ਚਾਹੀਦਾ ਹੈ, ਉਹ ਸਤਿਗੁਰੂ ਜੀ ਨੇ ਆਪਣੇ ਖਜ਼ਾਨਿਆਂ ਚੋਂ ਸਾਰਿਆਂ ਨੂੰ ਵੰਡਿਆ।
ਜੇਵਰ ਬ੍ਰਿੰਦ ਦਏ ਮਰਦਾਨੇ,
ਇੱਥੋਂ ਤੱਕ ਕਿ ਮਹਾਰਾਜ ਜੀ ਨੇ ਖਜ਼ਾਨੇ ਚੋਂ ਜੇਵਰ ਕੱਢ ਕੇ ਨਾ, ਗਹਿਣੇ ਜਿਹੜੇ, ਮਰਦਾਨੇ ਦਾ ਮਤਲਬ ਵੀ ਮਰਦਾਂ ਦੇ ਪਹਿਨਣ ਵਾਲੇ ਜਿਹੜੇ ਜੇਵਰ ਹੁੰਦੇ ਹੈ, ਉਹ ਵੀ ਸਤਿਗੁਰੂ ਜੀ ਨੇ ਦਾਨ ਕੀਤੇ।
ਜਰੇ ਜਵਾਹਰ ਜਬਰ ਜਨਾਨੇ,
ਇਹਨਾਂ ਦੇ ਵਿੱਚ ਬਹੁਤ ਸੋਹਣੇ ਕੀਮਤੀ ਜਬਰ ਜਵਾਹਰਾਤ ਜੜੇ ਹੋਏ ਸਨ।
ਕੰਚਨ ਜੀਨ ਤੁਰੰਗ ਸ਼ਿੰਗਾਰੇ,
ਮਹਾਰਾਜ ਜੀ ਦੇ ਪਾਸ ਬੜੇ ਬੜੇ ਨਾਮ ਰਸੀਏ ਗੁਰਸਿੱਖ ਵੀ ਆਏ, ਉਹਨਾਂ ਨੂੰ ਮਹਾਰਾਜ ਜੀ ਨੇ ਘੋੜੇ ਬਖਸ਼ੇ, ਬੜੀਆਂ ਸੋਹਣੀਆਂ ਕਾਠੀਆਂ ਪਾ ਕੇ ਸ਼ਿੰਗਾਰ ਕੇ
ਉੱਤਮ ਧੇਨ ਸਮਾਜ ਸਵਾਰੇ।
ਔਰ ਫਿਰ ਕਈ ਬ੍ਰਾਹਮਣ ਕਹਿੰਦੇ ਜੀ ਮਹਾਰਾਜ ਸਾਨੂੰ ਤਾਂ ਗਊਆਂ ਦਿਓ, ਅਸੀਂ ਤਾਂ ਦੁੱਧ ਵਾਲੀਆਂ ਗਊਆਂ ਦਾਨ ਵਜੋਂ ਲੈਂਦੇ ਹਾਂ। ਮਹਾਰਾਜ ਜੀ ਨੇ ਉਹਨਾਂ ਨੂੰ ਗਊਆਂ, ਕਿਸੇ ਨੂੰ ਮਈਆਂ, ਕਿਸੇ ਨੂੰ ਹਾਥੀ, ਏਦਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾਨ ਕਰਦੇ ਹਨ।
ਦਿਜ ਧਰਮ ਅੱਗੇ ਆ ਵਿਸਾਲ ਅਚਾਰੇ।
ਬੜੇ ਬੜੇ ਚੰਗੇ ਚੰਗੇ ਆਚਰਣ ਵਾਲੇ ਧਰਮਗ ਸਾਧੂ ਮਹਾਤਮਾ ਪੰਡਿਤ ਵੀ ਉੱਥੇ ਬੈਠੇ ਹਨ।
ਪੰਡਿਤ ਜੋ ਜਾਣਤ ਵਿਦ ਸਾਰੇ।
ਬੜੇ ਬੜੇ ਵਿਦਵਾਨ ਪੰਡਿਤ ਜਿਹੜੇ ਸ਼ਾਸਤਰਾਂ ਦੇ, ਵੇਦਾਂ ਦੇ, ਪੁਰਾਣਾਂ ਦੇ ਗਿਆਤਾ ਹਨ।
ਬੈਠੇ ਬਹੁਤ ਗੁਰੂ ਕੇ ਪਾਸ।
ਸਾਰੇ ਕਲਗੀਧਰ ਜੀ ਦੇ ਚਰਨਾਂ ਵਿਚ ਬੈਠੇ ਮਹਾਰਾਜ ਜੀ ਦੇ ਦਰਸ਼ਨ ਕਰ ਰਹੇ ਹਨ।
ਕਰਤ ਪਰਸਪਰ ਬਾਦ ਪ੍ਰਕਾਸ਼।
ਜਿੰਨੇ ਪੰਡਿਤ ਬੈਠੇ ਆਪਸ ਵਿਚ ਤੇ ਉਹ ਬਹਿ ਕੇ ਆਪਸ ਵਿਚ ਵਾਦ ਕਰਦੇ ਹੈ, ਸੰਵਾਦ ਕਰਦੇ ਹੈ, ਆਪਸ ਵਿਚ ਚਰਚਾ ਕਰਦੇ ਹਨ।
ਨੰਦ ਰਾਮ ਪੰਡਿਤ ਬੁੱਧਵੰਤਾ।
ਇਹਨਾਂ ਵਿਚ ਇੱਕ ਪੰਡਿਤ ਸੀ ਜਿਹਦਾ ਨਾਮ ਸੀ ਨੰਦ ਰਾਮ। ਉਹ ਨੰਦ ਰਾਮ ਪੰਡਿਤ ਬੜਾ ਬੁੱਧੀਮਾਨ ਸਿਆਣਾ ਪੰਡਿਤ ਸੀ।
ਸਭ ਮੈਂ ਕਹਿਓ ਸ਼ਰਾਧ ਬਿਰਤੰਤਾ।
ਉਹ ਬੋਲਿਆ ਵੀ ਜਿਹੜਾ ਸਾਡੇ ਸ਼ਰਾਧ ਦੀ ਮਰਿਆਦਾ ਚੱਲਦੀ ਹੈ ਸਨਾਤਨ ਧਰਮ ਵਿੱਚ, ਕੌਣ ਸ਼ਰਾਧ ਕਰਾਵੇ ਤੇ ਸ਼ਰਾਧ ਖਾਵੇ ਕੌਣ, ਉਹਦਾ ਆਚਰਣ, ਉਹਦਾ ਵਿਧੀ ਵਿਵਹਾਰ ਜਿਹੜਾ ਉਹ ਸਾਡੇ ਧਰਮ ਗ੍ਰੰਥਾਂ ਚ ਲਿਖਿਆ ਹੋਇਆ। ਗੁਰੂ ਘਰ ਦਾ ਸ਼ਰਾਧਾਂ ਦੇ ਨਾਲ ਕੋਈ ਵਾਹ ਵਾਸਤਾ ਨਹੀਂ ਖਾਲਸਾ ਜੀ। ਗੁਰਬਾਣੀ ਵਿਚ ਪਾਤਸ਼ਾਹ ਨੇ ਬੜੇ ਸਪਸ਼ਟ ਲਫਜਾਂ ਚ ਕਿਹਾ, ਜੀਵਤ ਪਿੱਤਰ ਨਾ ਮਾਨੈ ਕੋ ਮੂਹੇ ਸ਼ਰਾਧ ਕਰਾਹੀ। ਪਰ ਇੱਥੇ ਜਿਹੜੀ ਚਰਚਾ ਹੋ ਰਹੀ ਆ ਉਹ ਇਸ ਵਿਸ਼ੇ ਤੇ ਹੋ ਰਹੀ ਆ ਵੀ ਸ਼ਰਾਧ ਕੌਣ ਕਰਦੇ ਤੇ ਕੌਣ ਕਰਾਉਂਦੇ, ਤੇ ਜਿਹੜੇ ਬ੍ਰਾਹਮਣ ਸ਼ਰਾਧ ਖਾਣ ਆਉਂਦੇ ਉਹਨਾਂ ਦਾ ਆਚਰਣ ਵਿਵਹਾਰ ਕਿੱਦਾਂ ਦਾ ਹੋਣਾ ਚਾਹੀਦਾ, ਇਹ ਉਹਨਾਂ ਦੀ ਵਿਚਾਰ ਹੈ। ਕਲਗੀਧਰ ਪਾਤਸ਼ਾਹ ਬੈਠੇ, ਭਾਈ ਰਾਮ ਕੁਰ ਸਾਹਿਬ ਵਰਗੇ ਗੁਰਸਿੱਖ ਵੀ ਬੈਠੇ ਨੇ ਤੇ ਪੰਡਤਾਂ ਦੀ ਵਾਦ ਚਰਚਾ ਚੱਲ ਰਹੀ ਆਪਸ ਵਿਚ। ਉਹ ਇੱਕ ਦੂਜੇ ਨੂੰ ਦੱਸ ਰਹੇ ਆ ਵੀ ਸ਼ਰਾਧ ਦੀ ਮਰਿਆਦਾ ਕੀ ਹੈ।
ਪਿਤਰਨ ਕੋ ਨਹਿ ਪਹੁੰਚਤ ਕਬੈ।
ਇੱਕ ਬੋਲਿਆ ਕਹਿੰਦਾ ਜਿਹੜਾ ਸ਼ਰਾਧ ਕਰੀਦਾ ਉਹ ਪਿਤਰਾਂ ਤਾਈ ਨਹੀਂ ਪਹੁੰਚਦਾ। ਉਹਨਾਂ ਪੰਡਤਾਂ ਵਿੱਚੋਂ ਇੱਕ ਪੰਡਿਤ ਨੰਦ ਰਾਮ ਉਹ ਬੋਲਿਆ ਕਹਿੰਦਾ ਜਿਹੜੇ ਆ ਸ਼ਰਾਧ ਕਰੀਦੇ ਨੇ ਇਹ ਪਿਤਰਾਂ ਤੱਕ ਨਹੀਂ ਪਹੁੰਚਦੇ।
ਜਿਮ ਜਗ ਵਿਖੇ ਕਰਤ ਨਰ ਸਬੈ।
ਕਿਉਂਕਿ ਜਿਹੜੇ ਤਰੀਕੇ ਨਾਲ ਲੋਕ ਕਰ ਰਹੇ ਨੇ ਉਦਾਂ ਨਹੀਂ ਪਹੁੰਚਦੇ। ਸ਼ਰਾਧ ਕਰਨ ਦਾ ਵੀ ਕੋਈ ਤਰੀਕਾ ਹੁੰਦਾ, ਕੋਈ ਮਰਿਆਦਾ ਹੁੰਦੀ ਹੈ ਤਾਂ ਜਾ ਕੇ ਉਹ ਪਿਤਰਾਂ ਤਾਈਂ ਪਹੁੰਚਦੇ। ਪਰ ਜਿਹੜੇ ਤਰੀਕੇ ਨਾਲ ਲੋਕ ਕਰ ਰਹੇ ਨੇ ਜਾਂ ਬ੍ਰਾਹਮਣ ਕਰਾ ਰਹੇ ਨੇ ਏਦਾਂ ਸ਼ਰਾਧ ਕੀਤਿਆਂ ਪਿਤਰਾਂ ਤਾਈਂ ਨਹੀਂ ਪਹੁੰਚਦਾ।
ਨੰਦ ਰਾਮ ਕੇ ਬਾਕ ਸੁਨੇ ਜਬ।
ਕਲਗੀਧਰ ਜੀ ਕੋਲ ਹੀ ਬੈਠੇ ਸਨ ਮਹਾਰਾਜ ਜੀ ਨੇ ਜਦੋਂ ਨੰਦ ਰਾਮ ਦੀਆਂ ਇਹ ਗੱਲਾਂ ਸੁਣੀਆਂ।
ਸ਼੍ਰੀ ਮੁਖ ਤੇ ਸਭ ਵਿਖੇ ਕਹਿਓ ਤਬ।
ਕਲਗੀਧਰ ਸਵਾਮੀ ਜੀ ਬੋਲੇ ਕਹਿਣ ਲੱਗੇ
ਮਿਲ ਕੇ ਧਰਮ ਸ਼ਾਸਤਰਨ ਯਾਦ।
ਮਹਾਰਾਜ ਜੀ ਕਹਿਣ ਲੱਗੇ ਨੰਦ ਰਾਮ ਜੀ ਪੰਡਿਤ ਜੀ ਸੁਣੋ, ਧਰਮ ਸ਼ਾਸਤਰ ਜਾਂ ਧਰਮ ਗ੍ਰੰਥਾਂ ਨੂੰ ਪੜ੍ਹ ਕੇ
ਨਿਰਣੈ ਕਾਰਨ ਕਰਿਓ ਸੰਵਾਦ।
ਕਹਿੰਦੇ ਉਸ ਗ੍ਰੰਥਾਂ ਨੂੰ ਪੜ੍ਹ ਕੇ ਨਿਰਣਾ ਕਰਕੇ ਦੱਸੋ ਤੁਸੀਂ, ਕਿਉਂਕਿ ਤੁਸੀਂ ਵਿਦਵਾਨ ਹੋ, ਪੜ੍ਹੇ ਲਿਖੇ ਹੋ, ਜਿਹੜੇ ਧਰਮ ਗ੍ਰੰਥ ਤੁਸੀਂ ਪੜ੍ਹੇ ਨੇ ਉਹਦੇ ਚ ਤੁਸੀਂ ਕੀ ਨਿਰਣਾ ਕਰਦੇ ਹੋ ਸ਼ਰਾਧਾਂ ਬਾਰੇ, ਵੀ ਕੀ ਨਿਰਣਾ ਉਹਦੇ ਚ ਸ਼ਰਾਧ ਦਾ ਕਰਨ ਦਾ ਜਾਂ ਕਰਾਉਣ ਦਾ, ਜਿਹੜਾ ਤੁਹਾਡਾ ਵਿਧੀ ਵਿਧਾਨ ਹੈ ਉਹ ਕਿਸ ਤਰ੍ਹਾਂ ਦਾ ਹੈ ਉਹਦੇ ਬਾਰੇ ਨਿਰਣਾ ਕਰੋ।
ਗੁਰ ਆਇਸ ਤੇ ਬੋਲਤ ਭਏ।
ਸਤਿਗੁਰੂ ਜੀ ਨੇ ਬਚਨ ਕਹੇ ਤੇ ਸੁਣ ਕੇ ਅੱਗੋ ਨੰਦ ਰਾਮ ਬੋਲਿਆ
ਸ਼ਾਸਤਰਨ ਕੇ ਪ੍ਰਮਾਣ ਬਹੁ ਦਏ।
ਉਹਨੇ ਸ਼ਾਸਤਰਾਂ ਦੇ ਬਹੁਤ ਸਾਰੇ ਪ੍ਰਮਾਣ ਦਿੱਤੇ।
ਤਬ ਮਲ ਮਾਸ ਨਿਖੇਦੈ ਕਯੋ।
ਕਹਿਣ ਲੱਗਾ ਜੀ ਇੱਕ ਜਿਹੜਾ ਮਲ ਮਾਸ ਹੁੰਦਾ ਹੈ, ਮਲ ਮਾਸ ਦੇ ਵਿੱਚ ਅਗਰ ਕੋਈ ਸ਼ਰਾਧ ਕਰੇ ਤੇ ਉਹਦਾ ਨਿਸ਼ੇਧ ਹੈ। ਮਲ ਮਾਸ ਕਿਹੜਾ ਹੁੰਦਾ ਹੈ? ਮਲ ਮਾਸ ਦਾ ਮਤਲਬ ਹੁੰਦਾ ਵੀ ਜਦੋਂ ਆ ਸਾਲ ਦੀ ਗਿਣਤੀ ਬਿਣਤੀ ਕਰਦੇ ਹੈ ਚੰਦਰਮਾ ਦੀਆਂ ਤਿੱਥਾਂ ਮੁਤਾਬਕ, ਤੇ ਉਹਦੇ ਵਿੱਚ ਕੀ ਹੁੰਦਾ ਹੈ ਵੀ 12 ਦਿਨ ਦਾ ਫਰਕ ਪੈ ਜਾਂਦਾ। ਉਹ 12-12 ਦਿਨਾਂ ਦਾ ਜਦੋਂ ਫਰਕ ਪੈ ਜਾਂਦਾ ਹੈ 3 ਸਾਲ ਬਾਅਦ 1 ਮਹੀਨਾ ਜਾਂ 2 ਮਹੀਨੇ ਉਹ ਵੱਧ ਜਾਂਦੇ ਆ ਉਹਨਾਂ ਦੇ। ਉਹ 2 ਮਹੀਨੇ ਜਿਹੜੇ ਵੱਧ ਜਾਂਦੇ ਆ ਉਹਨੂੰ ਉਹ ਮਲ ਮਾਸ ਕਹਿੰਦੇ ਆ। ਉਹਦੇ ਵਿੱਚ ਜਿਹੜੇ ਵਿੱਚ ਸੰਕਰਾਂਦ ਆ ਜਾਏ ਉਹਨੂੰ ਕਹਿੰਦੇ ਚਲੋ ਇਹ ਤਾਂ ਸ਼ੁੱਧ ਹੋ ਗਿਆ। ਜਿਹੜੇ ਮਲ ਮਾਸ ਵਿੱਚ ਸੰਕਰਾਂਦ ਨਾ ਆਵੇ ਉਹਨੂੰ ਅਸ਼ੁਭ ਮੰਨਦੇ ਆ ਜਿਹੜੇ ਆ ਹਿੰਦੂ ਵੀਰ ਨੇ ਜਾਂ ਜਿਹੜੇ ਆ ਜੋਤਸ਼ੀ ਵਗੈਰਾ ਹੁੰਦੇ ਆ ਇਹ ਉਹਨਾਂ ਦੀਆਂ ਵਿਚਾਰਾਂ ਚੱਲ ਰਹੀਆਂ। ਚਲੋ ਆਪਣੀ ਜਾਣਕਾਰੀ ਵਾਸਤੇ ਬਚਨ ਚੱਲ ਰਿਹਾ ਕਿ ਸਿੱਖ ਨੂੰ ਜਾਣਕਾਰੀ ਹੋਣੀ ਚਾਹੀਦੀ। ਅਸੀਂ ਮੰਨਦੇ ਨਹੀਂ ਹਾਂ ਇਹਨਾਂ ਬਾਰੇ, ਪਰ ਸਾਨੂੰ ਇਹਦੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਵੀ ਇਹਨਾਂ ਦੀ ਵਿਚਾਰ ਕੀ ਹੈ, ਇਹਦੇ ਬਾਰੇ ਕਿਸ ਤਰ੍ਹਾਂ ਦੀ ਵਿਚਾਰ ਰੱਖਦੇ ਆ, ਕਿੱਦਾਂ ਚੱਲਦੇ ਆ। ਸਾਰੇ ਧਰਮਾਂ ਦੀ ਸੋਝੀ ਤਾਂ ਹੋਣੀ ਚਾਹੀਦੀ ਹੈ, ਕਿਹੜੇ ਕਿਹੜੇ ਧਰਮਾਂ ਦੀਆਂ ਜਿਹੜੀਆਂ ਉਹ ਰਵਾਇਤਾਂ ਪਾਲਦੇ ਆ ਕਰਦੇ ਆ, ਉਹਨਾਂ ਪ੍ਰਤੀ ਉਹਨਾਂ ਦੀਆਂ ਕੀ ਮਾਨਤਾਵਾਂ ਨੇ, ਕੀ ਧਾਰਨਾਵਾਂ ਨੇ, ਕੀ ਪਰੰਪਰਾਵਾਂ ਨੇ, ਉਹਦਾ ਸਾਨੂੰ ਗਿਆਨ ਹੋਣਾ ਚਾਹੀਦਾ। ਤੋ ਸਤਿਗੁਰੂ ਜੀ ਨੇ ਕੇਵਲ ਗਿਆਨ ਵਾਸਤੇ ਸਾਡੇ ਲਈ ਇਹ ਚਰਚਾ ਛੁਡਵਾਈ ਆਪਣੀ ਸੰਗਤ ਵਿੱਚ। ਤੋ ਉਹ ਕਹਿਣ ਲੱਗਾ ਜੀ ਜਿਹੜਾ ਉਹ ਮਲ ਮਾਸ ਹੁੰਦਾ ਹੈ ਉਹਦੇ ਵਿੱਚ ਸਰਾਧ ਜਿਹੜਾ ਕਰੀਏ ਤੇ ਉਹ ਪ੍ਰਵਾਨ ਨਹੀਂ ਹੁੰਦਾ, ਉਹ ਨਿਸ਼ੇਧ ਹੈ।
ਸ਼ੁੱਧ ਪਾਸ਼ ਕੋ ਨਿਸ਼ਚੈ ਭਇਓ,
ਪਰ ਜਿਹੜਾ ਸ਼ੁੱਧ ਪੱਖ ਹੋਵੇ ਯਾਨੀ ਕਿ ਜਿਸ ਮਲ ਮਾਸ ਵਿੱਚ ਸਕਰਾਂਦ ਆ ਜਾਏ ਉਹਦੇ ਵਿੱਚ ਸਰਾਧ ਕੀਤਾ ਜਾ ਸਕਦਾ ਹੈ।
ਤਬੈ ਸਿੱਖ ਟਿਗ ਸੁਣਤੇ ਰਹੇ,
ਸਿੱਖ ਬੈਠੇ ਸੀ ਉਹ ਸੁਣ ਰਹੇ ਸਨ।
ਹੁਣ ਸਭ ਦਿਜ ਸੋ ਸਤਿਗੁਰ ਕਹੇ,
ਸੁਣ ਕੇ ਕਲਗੀਧਰ ਜੀ ਫਿਰ ਬੋਲੇ,
ਜਿਮ ਨਿਰਵਾਦ ਭਇਓ ਸੰਵਾਦ,
ਮਹਾਰਾਜ ਜੀ ਕਹਿੰਦੇ ਜਿਵੇਂ ਤੁਹਾਡਾ ਸੰਵਾਦ ਹੋ ਰਿਹਾ,
ਕਰੋ ਬਿਦਤ ਆਛੀ ਬਿਦਿਆਦ,
ਚੰਗੀ ਤਰ੍ਹਾਂ ਖੋਲ ਕੇ ਦੱਸੋ। ਪਾਤਸ਼ਾਹ ਕਹਿੰਦੇ ਪੰਡਿਤ ਜੀ ਇਹਦੇ ਬਾਰੇ ਚੰਗੀ ਤਰ੍ਹਾਂ ਨਿਰਣਾ ਕਰਕੇ ਖੋਲ ਕੇ ਵਿਆਖਿਆ ਕਰਕੇ ਦੱਸੋ।
ਜਿਸ ਤੇ ਪਿਤਰਨ ਕੋ ਪਹੁੰਚਤ,
ਤੁਸੀਂ ਸਿੱਧ ਕਰੋ ਵੀ ਤੁਹਾਡੇ ਕੋਲੋਂ ਜਿਹੜਾ ਇਹ ਭੋਜਨ ਹੈ ਜਿਹੜਾ ਸਰਾਧਾਂ ਵਿੱਚ ਜੇ ਮਰਿਆਦਾ ਨਾਲ ਹੋਵੇ ਤੇ ਉਹ ਪਿਤਰਾਂ ਤੱਕ ਪਹੁੰਚਦਾ, ਕਿਵੇਂ ਪਹੁੰਚਦਾ, ਉਹਦੇ ਬਾਬਤ ਤੁਹਾਡੀਆਂ ਕੀ ਧਾਰਨਾਵਾਂ ਨੇ, ਕੀ ਪਰੰਪਰਾਵਾਂ ਨੇ, ਕਿੱਦਾਂ ਸਰਾਧ ਹੋਣਾ ਚਾਹੀਦਾ ਉਹ ਦੱਸੋ।
ਸੋ ਅਬ ਨਿਰਣੈ ਕਰੋ ਮਤੰਤ,
ਨਿਰਣਾ ਕਰਕੇ ਦੱਸੋ ਪੰਡਿਤ ਨੰਦ ਚੰਦ ਜੀ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।